पांच शब्द क्यों? योगियों के पांच तरह के साज ने। मैं एक बार अर्ज़ की थी गुरु पिछली बार इस सब्जेक्ट से दो दिन पूरा होया सी कि योगियों का योग मत ते गुरु नानक का योग मत पैरेलल किवें तुर जाते हैं, हर एक चीज़ बराबर ते ले जाते हैं। लै तेरे को आ, मेरे को आ, तू श्वासों की पवन चलाना, मैं गुरु पवन, गुरु जिहड़ा है शब्द की पवन तोरना। इत्थे भी एक लफ्ज़ ने, योगियों को तरह तरह के वाजियां दी आवाज़ां का कोई साधन है। तो गुरु कहिंदा मेरे कोल पांच शब्द ने, हुण पांच लफ्ज़ क्यों? क्योंकि पांच नूं सुधारन लई गुरु कोल पांच ही ने, पांच ही श्रेष्ठ गुण ने, पांच ही वड्डे औगुण ने। पांच इहो कारण है श्री गुरु ग्रंथ साहिब अंदर जिथे गुण अवगुण का मसला आया उत्थे पांच गिने ने गुरु कहिंदे ने। पंच मनाए, पंच मनाए, पंच रुसाए, पंच वसाए, पंच गवाए। कह लगे हिरदे का घर, अंदर की नगरी जड़ी है, यह किवें उठती है, भाव किवें प्रसन्न, इत्थे खेड़ा किवें आउंदा, इत्थे खुशियां किवें आउंदियां ने हिरदे विच। कहन लगे उनका तरीका इको है कि पंज इहदे विच वस जाण ते पंज इहदे विचों निकल जा, पंजां नाल रुस जा, रिश्ता तोड़ लै, ते पंजां नाल रिश्ता जोड़ लै। पंज ही जोड़न वाले ने, पंज ही तोड़न वाले ने, गिनती क्योंकि दोवां पासे पंज थी। ते इहो कारण है मुख रूप विच इन्हां पंजां नूं उधर ते इधर दोवां पासे रखे ने, क्योंकि पंच शब्द ही श्रेष्ठता दा जिहड़ा मुखिया होवे। हाँ, पिंडां विच भी जदों चुने जांदे ने मुखी, उहनां नूं की आखदे ने? पंच मुखी चुने जाने, उन्होंने की आखने? पंच, पंच मुखिए ने। तो गुरु कहते ख्याल करी गुणा के मुखिए भी पंच ने, अवगुणा के मुखिए भी पंच ने। इसलिए तू गुणा पंच मुखिया अंदर लिया के वसाना है, जो हिरदे का घर खुशियां खेड़िया नाल भरना ही, अंदरों अवगणा दे पंच मुखिया नूं गुआउणा। कहिण लगे पंच मनाए, पंच रुसाए, पंजां नाल मनेवा कर लै, हुण तक तेरे नाल ओह रुसे होए ने। ओह पंज कहिणे ने? उधर अवगण हन पंज, काम क्रोध लोभ मोह हंकार। इधर गुण ने पंज, सत संतोख दया धर्म धीरज, तेरे नाल रुसे होए ने। ना तेरे कोल सत है, कदम कदम ते तू सत नूं अंदरों कढ देना, झूठ नूं लै आउणा। सत तेरे नाल रुस गया, सत रुसन करके संतोख भी रुस गया। तेरे कोल रज कोई नहीं, कल भी लफ्ज़ आए सन, गुरु रज दिंदा है, कर शांत सुख मनाया वसिया, जिनी इच्छा सब पुजाइयां, साच नाम आधार मेरा, जिन भुखां सब गवाइयां। तू संतोख नाल भी रुस चुका है, सत्यम नालों भी रुस गए, संतोख नालों भी रुस गए, दया नालों भी रुस गए, धर्म नालों भी रुस गए, धीरज नालों। ये सारिया चीजों नाल धीरज कित्थे आए? किवें धीर बदे? नतीजा यह है कि जिन्हां नाल रुस गया से, तैनू मैं गुरु कहिंदे ने, मैं तैनू समझाना चाहना, इन्हां पंजां नाल मनेवा कर लै, जे अंदर नूं खेड़े विच लिआउणा चाहना, जे इस अंदर दी नगरी नूं खुशियां च देखना चाहना, इन्हां पंजां नाल रुसियां होयां नाल मनेवा कर लै, इन्हां नूं कर लै। ते जिहड़े पंजां नाल तू सांझ पाई बैठा है, उहनां नाल रुस जा, भाव उहनां नाल तोड़ लै। उहनां पंजां नूं घर लिया के वसा लै, इन्हां नूं घर विचों कढ दे। कहिण लगे पंच मनाए, पंच रुसाए, पंच वसाए, पंच गवाए। कहने लगे बस इन बिद नगर उठा मेरे पाए। इं तेरे जिंदगी दा, जीवन दा नगर, इं ए ग्राम, इं ए जीवन दा, जिंदगी दा पिंड वस जाएगा। पर तेनू जरूरी है पंजा नू कढ़ना पएगा, पंजा नू लियाउणा पएगा। ਹੁਣ ਗੁਰੂ ਨੇ ਸ਼ਬਦ ਵਿੱਚ ਵੀ ਇਹੋ ਗੱਲ ਆਖੀ, ਕਹਿਣ ਲੱਗੇ ਉਹ ਕੀ ਨੇ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਪੰਜ ਸ਼ਬਦ ਨੇ। ਕਿਉਂਕਿ ਮੈਂ ਇੱਕ ਹੋਰ ਗੱਲ ਸਪਸ਼ਟ ਕਰਾਂ, ਉਹ ਪੰਜ ਨਾਦ ਨੇ। ਅਸੀਂ ਥੋੜ੍ਹੀ ਜਿਹੀ ਹੋਰ ਗਹਿਰਾਈ ਵਿੱਚ ਆਏ ਤਾਂ ਕਿ ਸਪਸ਼ਟ ਹੋ ਸਕੇ ਕਿ ਯੋਗੀ ਜਿਹਨਾਂ ਦਾ ਜ਼ਿਕਰ ਕਰਦੇ ਨੇ ਬਾਣੀ ਉਹਨਾਂ ਦਾ ਜ਼ਿਕਰ ਨਹੀਂ ਕਰ ਰਹੀ ਇੱਥੇ। ਅਕਸਰ ਕਈ ਵਾਰ ਅਸੀਂ ਉਹਦਾ ਸਹਾਰਾ ਉੱਧਰ ਲੈ ਜਾਂਦੇ। ਉਹ ਪੰਜ ਨਾਦ ਨੇ, ਇੱਥੇ ਗੁਰੂ ਹਰ ਵਾਰ ਪੰਜ ਸ਼ਬਦ ਵਰਤ ਰਿਹਾ ਅਤੇ ਪਰਸੋਂ ਦੀ ਜਿੰਨੀ ਵਾਰ ਵੀ ਜ਼ਿਕਰ ਆਇਆ ਨਾਲ ਸ਼ਬਦ ਦਾ ਆਇਆ। ਇੱਥੇ ਸ਼ਬਦ ਹੈ, ਸ਼ਬਦ ਤਾਂ ਰੋ ਪਿਆਰ, ਸਾਚਾ ਨਾਮ ਮੇਰਾ ਆਧਾਰ, ਸ਼ਬਦ ਨਾਲ ਪਿਆਰ ਕਰ। ਅੱਜ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਇੱਥੇ ਗੱਲ ਵਾਰ ਵਾਰ ਸ਼ਬਦ ਦੀ ਹੋ ਰਹੀ। ਸਾਜ ਵਿੱਚੋਂ ਜਿਹੜੀ ਨਿਕਲਦਾ ਉਹ ਨਾਦ ਹੁੰਦਾ, ਨਾਦ ਤੋਂ ਧੁਨ ਤਾਂ ਜਨਮ ਲੈਂਦੀ ਹੈ। ਨਾਦ ਹੈ ਇੱਕ ਆਵਾਜ਼ ਜਿਹੜੀ ਹਰ ਵਾਜੇ ਵਿੱਚੋਂ, ਹਰ ਸਾਜ਼ ਵਿੱਚੋਂ ਨਿਕਲਦੀ ਹੈ, ਪਰ ਅਜੇ ਧੁਨ ਨਹੀਂ ਬਣੀ ਹੁੰਦੀ। ਜਦੋਂ ਉਸ ਨਾਦ ਨੂੰ ਅਸੀਂ ਤਰਤੀਬ ਦੇ ਕੇ ਇੱਕ ਰਸ ਕੋਈ ਟਿਊਨ ਵਜਾਉਂਦੇ ਹਾਂ ਤਾਂ ਉਹਨੂੰ ਕਹਿ ਦਿੰਦੇ ਨੇ ਧੁਨ। ਉਹ ਧੁਨ ਇਕੱਲਾ ਨਾਦ ਕਦੀ ਸੁਰਤੀ ਨੂੰ ਨਹੀਂ ਟਿਕਾਉਂਦਾ, ਸੁਰਤੀ ਕਦੇ ਇਕੱਲੇ ਨਾਦ ਵਿੱਚ ਨਹੀਂ ਟਿਕਦੀ। ਸੁਰਤ ਹਮੇਸ਼ਾ ਉਦੋਂ ਟਿਕਦੀ ਹੈ ਜਦੋਂ ਨਾਦ ਧੁਨ ਵਿੱਚ ਬਦਲਦਾ। ਕੀਰਤਨੀ ਪਹਿਲੇ ਸਮੇਂ ਅੰਦਰ ਸ਼ਾਨ ਵਜਾਉਂਦੇ ਹੁੰਦੇ ਸਨ ਕੀਰਤਨ ਤੋਂ ਪਹਿਲਾਂ, ਉਹ ਸ਼ਾਨ ਕੀ ਸੀ, ਉਹਦੇ ਨਾਲ ਸ਼ਬਦ ਤਪੜਿਆ ਨਹੀਂ ਸੀ ਜਾਂਦਾ, ਉਹ ਕੇਵਲ ਸਾਜਾਂ ਦੀ ਇੱਕ ਧੁਨ ਹੁੰਦੀ ਸੀ, ਪਰ ਉਹਦੇ 'ਚ ਲੈ ਤਾਲ, ਉਹਦੇ ਵਿੱਚ ਸੰਗੀਤ ਦੀ ਤਰਤੀਬ ਸਭ ਕੁਛ ਹੁੰਦਾ ਸੀ, ਉਹਨੂੰ ਧੁਨ ਕਹਿੰਦੇ। ਉਹਦੇ ਵਿੱਚ ਮਨ ਲੱਗਦਾ, ਉਹਦੇ ਵਿੱਚ ਲਿਵ ਲੱਗਦੀ, ਐਸੀ ਗੱਲ ਨਹੀਂ। ਲੇਕਿਨ ਸ਼ਬਦ ਜਿਹੜਾ ਉਹ ਉਸ ਤੋਂ ਅਗਲੀ ਚੀਜ਼ ਹੈ, ਨਾ ਉਹਦੇ ਧੁਨ ਵਿੱਚ ਅਰਥ ਨਹੀਂ ਹੁੰਦੇ, ਲਿਵ ਜ਼ਰੂਰ ਹੁੰਦੀ ਹੈ। ਇੱਕ ਹੋਰ ਅਰਥ ਕਰਾਂ, ਹਰ ਚੀਜ਼ ਦੇ ਨਾਲ ਨਾਲ ਕੁਛ ਬਦਲਦਾ ਜਾਂਦਾ। ਨਾਦ ਵਿੱਚ ਧਿਆਨ ਨਹੀਂ ਟਿਕਦਾ, ਨਾਦ ਪਹਿਲੀ ਉਪਜ ਹੈ ਸਾਜ ਦੀ। ਉਹ ਨਾਦ ਜਦੋਂ ਤਰਤੀਬ ਦਿੱਤਾ ਜਾਂਦਾ ਫਿਰ ਧੁਨ ਬਣਦੀ, ਪਰ ਧੁਨ ਵਿੱਚ ਮਨ 'ਤੇ ਲੱਗਦਾ ਪਰ ਉਹਦੇ ਵਿੱਚ ਅਰਥ ਕੋਈ ਨਹੀਂ ਹੁੰਦਾ। ਹੁਣ ਸ਼ਾਨ ਤੁਸੀਂ 2 ਘੰਟੇ ਵਜਾਈ ਜਾਓ ਅਤੇ ਆਖੋ ਇਹਦੇ ਅਰਥ ਨੇ, ਉਹਦੇ ਸ਼ਾਨ ਦੇ ਕੋਈ ਅਰਥ ਕਰਕੇ ਸੁਣਾਉਣਾ ਚਾਹੇ, ਕੋਈ ਸਿੱਖਿਆ ਬਿਲਕੁਲ ਨਹੀਂ। ਇਸ ਲਈ ਖਿਆਲ ਕਰ, ਲੇਕਿਨ ਸ਼ਬਦ ਇਸ ਤੋਂ ਅਗਲੀ ਅਵਸਥਾ ਹੈ। ਸ਼ਬਦ ਉਹ ਹੁੰਦਾ ਜਿਹਨੂੰ ਆਪਾਂ ਕਹਿੰਦੇ ਜਿਹਦੇ ਕੋਈ ਅਰਥ ਨਹੀਂ, ਜਿਹਨੂੰ ਆਪਾਂ ਦੂਜੇ ਲਫ਼ਜ਼ ਕਹਿੰਦੇ ਹਾਂ ਸੈਂਟੈਂਸ। ਸ਼ਬਦ ਹੈ ਕੁਝ ਅੱਖਰਾਂ ਦਾ ਸੰਗ੍ਰਹਿ, ਅਤੇ ਉਹ ਵਰਡ, ਉਹ ਲਫ਼ਜ਼ ਜਿਹਦਾ ਕੋਈ ਅਰਥ ਹੋਵੇ, ਜਿਹਨੂੰ ਕਿਸੇ ਨੂੰ ਕੋਈ ਗੱਲ ਸਮਝਾਉਣ ਲਈ ਵਰਤਿਆ ਜਾ ਸਕੇ, ਉਹਨੂੰ ਕਹਿੰਦੇ ਨੇ ਸ਼ਬਦ। ਹੁਣ ਇੱਥੇ ਪੰਚ ਨਾਦ ਦਾ ਤਾਂ ਮਸਲਾ ਨਹੀਂ, ਇੱਥੇ ਪੰਚ ਸ਼ਬਦ ਦਾ ਮਸਲਾ। ਜਿੰਨੀ ਵਾਰ ਵੀ ਲਫ਼ਜ਼ ਆ ਰਹੇ ਨੇ ਪੰਚ ਸ਼ਬਦ ਆ ਰਹੇ ਨੇ, ਪੰਚ ਨਾਦ ਨੇ, ਸਾਜ਼ ਵਿੱਚੋਂ ਕੇਵਲ ਨਾਦ ਦੀ ਉਪਜ। ਉਹ 10ਵੇਂ ਦੁਆਰ ਵਿੱਚ ਨਾਦ ਵਜਣਾ ਆਖਦੇ ਨੇ, ਇੱਥੇ ਨਾਦ ਨੇ, ਇੱਥੇ ਸੁਰਤ ਵਿੱਚ ਸ਼ਬਦ ਦਾ ਮੇਲ। ਇੱਥੇ ਗੁਰੂ ਆਖਦੇ ਨੇ ਸਤ ਸੰਤੋਖ ਦਇਆ ਧਰਮ ਧੀਰਜ, ਇਹ ਪੰਜ ਸ਼ਬਦ ਜਿਹੜੇ ਨੇ ਤੇਰੇ ਅੰਦਰ ਵੱਜ ਜਾਣ, ਭਾਵ ਅੰਦਰ ਆ ਕੇ ਆਵਾਜ਼ ਦੇਣ, ਤੇਰੇ ਅੰਦਰ ਬੋਲਣ ਲੱਗ ਪੈਣ। ਅਜੇ ਤੱਕ ਜ਼ਬਾਨ 'ਤੇ ਬੋਲਦੇ, ਅਜੇ ਤੱਕ ਅਸੀਂ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਗੱਲਾਂ ਕਰਨੇ, ਕੇਵਲ ਇਹ ਸ਼ਬਦ ਸਾਡੀ ਜ਼ਬਾਨ 'ਤੇ ਬੋਲਦੇ। ਗੁਰੂ ਕਹਿੰਦੇ ਨੇ ਆਹ ਭਾਗਾਂ ਵਾਲਾ ਹੈ ਉਹ ਹਿਰਦਾ ਰੂਪੀ ਘਰ, ਜਿਸ ਘਰ ਦੇ ਅੰਦਰ, ਹਿਰਦੇ ਦੇ ਘਰ ਵਿੱਚ ਇਹ ਪੰਜੇ ਸ਼ਬਦ ਬੋਲਣ ਲੱਗ ਪੈਂਦੇ। ਵੱਜ ਹੈ ਪੰਜ ਸ਼ਬਦ ਤੁਦ ਤਿਤ ਘਰ ਸੁਭਾਗ ਹੈ, ਸੁਭਾਗਾ ਘਰ ਹੈ ਜਿਸ ਘਰ ਦੇ ਅੰਦਰ, ਹਿਰਦੇ ਦੇ ਘਰ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ, ਅੰਦਰ ਬੋਲਣ ਲੱਗ ਪੈਂਦੇ ਨੇ ਇਹ ਸ਼ਬਦ ਗੁਰੂ ਦੇ। ਤੇ ਗੁਰੂ ਕਹਿੰਦੇ ਨੇ ਖਿਆਲ ਕਰੀ, ਘਰ ਸੁਭਾਗਾ ਹੈ, ਸ਼ਬਦ ਵਾਜਾ ਹੈ, ਜੇ ਇਸ ਘਰ ਦੇ, ਹਿਰਦੇ ਦੇ ਘਰ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਆਵਾਜ਼ ਦੇ ਦੇਣ, ਅੰਦਰ ਆ ਕੇ ਬੋਲਣ ਲੱਗ ਪੈਣ, ਅੰਦਰ ਗੁਰੂ ਦੇ ਸ਼ਬਦ ਦੀਆਂ ਇਹ ਪੰਜ ਲਾਈਨਾਂ ਬੋਲ ਪੈਣ, ਤੇ ਗੁਰੂ ਕਹਿੰਦੇ ਨੇ ਪਤਾ ਹੀ ਇਹਦੀ ਕਲਾ ਕੀ ਹੈ, ਸ਼ਕਤੀ ਕੀ ਹੈ। ਇਹਨਾਂ ਪੰਜਾਂ ਕੋਲ ਬੜੀ ਵੱਡੀ ਸ਼ਕਤੀ ਹੈ, ਇਹ ਪੰਜ ਦੂਜੇ ਪੰਜਾਂ ਨੂੰ ਕੱਢ ਦਿੰਦੇ ਨੇ, ਪੰਜ ਵਸਾਏ ਪੰਜ ਗਵਾਏ। ਗੁਰੂ ਕਹਿੰਦੇ ਨਤੀਜਾ ਇਹ ਨਿਕਲੇਗਾ, ਜਿਸ ਦਿਨ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ, ਫਿਰ ਕੀ ਹੋਏਗਾ, ਪੰਚ ਦੂਤ ਤੁਦ ਵਸ ਕੀਤੇ, ਉਹ ਵੀ ਪੰਜ ਨੇ, ਸਤ ਸੰਤੋਖ ਦਇਆ ਧਰਮ ਧੀਰਜ ਵੀ ਪੰਜ ਨੇ, ਵਾਜੇ ਪੰਜ ਸ਼ਬਦ, ਇਹ ਵੀ ਪੰਜ ਨੇ। ਅਤੇ ਉੱਧਰ ਪੰਚ ਦੂਤ ਤੁਦ ਵਸ ਕੀਤੇ, ਪੰਜ ਦੂਤ ਵੀ ਪੰਜ ਨੇ, ਪੰਜਾਂ ਨੂੰ ਕੱਢਣ ਵਾਸਤੇ ਪੰਜ ਲਿਆਉਣੇ ਪੈਣੇ। ਪੰਚ ਮਨਾਏ, ਪੰਚ ਰਸਾਏ, ਪੰਚ ਵਸਾਏ, ਪੰਚ ਗਵਾਏ ਦੀ ਗੱਲ ਪੂਰੀ ਤਾਂ ਹੋਣੀ। ਗੁਰੂ ਕਹਿੰਦੇ ਨੇ ਇਸ ਲਈ ਇੱਕ ਖਿਆਲ ਕਰੀ, ਇਹਨੂੰ ਨਾਦ ਨਹੀਂ ਸਮਝਣਾ, ਯੋਗੀਆਂ ਵਾਲਾ ਨਾਦ ਨਹੀਂ ਸਮਝਣਾ, ਕਿਉਂਕਿ ਇੱਥੇ ਬਾਰ ਬਾਰ ਪੰਜ ਸ਼ਬਦ ਦਾ ਲਫਜ਼ ਆ ਰਿਹਾ ਅਤੇ ਪੰਚ ਹੈ ਸ਼੍ਰੇਸ਼ਟ ਮੁਖੀਆ। ਗੁਰੂ ਕਹਿੰਦੇ ਨੇ ਮੁੱਖ ਗੁਣ ਨੇ, ਕੁਛ ਗੁਣਾਂ ਦੇ ਮੁੱਖ ਗੁਣ ਹੁੰਦੇ ਨੇ, ਕੁਛ ਅਵਗੁਣਾਂ ਦੇ ਮੁੱਖ ਅਵਗੁਣ ਹੁੰਦੇ। ਮੁੱਖ ਅਵਗੁਣ ਕੀ, ਜਿਹਦੇ ਪਿੱਛੇ ਕੁਛ ਅਵਗੁਣ ਹੋਰ ਖੜ੍ਹੇ ਹੋਣ। ਮੁੱਖ ਗੁਣ ਕੀ, ਜਿਹਦੇ ਬਹੁਤ ਸਾਰੇ ਪਿੱਛੇ ਗੁਣ ਹੋਰ ਖੜ੍ਹੇ ਹੋਣ। ਇੱਕ ਕ੍ਰੋਧ ਆ ਜਾਏ, ਇੱਕ ਕ੍ਰੋਧ ਆ ਜਾਏ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪਹਿਲਾ ਤੇਰਾ ਰੂਪ ਕੀ ਹੈ, ਹੇ ਕਲ ਮੂਲ ਕ੍ਰੋਧ ਨੂੰ ਤਦੰਚ ਕਰਨਾ ਨਾ ਉਪਰ ਜਿਤੇ। ਜੇ ਕ੍ਰੋਧ ਆ ਜਾਏ ਦਇਆ ਨਸ ਜਾਏਗੀ, ਜਾਂ ਦਇਆ ਰਹੇਗੀ ਜਾਂ ਕ੍ਰੋਧ ਰਹੇਗਾ, ਉੱਧਰ ਸਤ ਸੰਤੋਖ ਵਿੱਚ ਦਇਆ ਹੈ, ਇਹਨਾਂ ਪੰਜਾਂ ਵਿੱਚ ਕ੍ਰੋਧ ਹੈ, ਇੱਕ ਹੀ ਰਹੇਗੀ। ਜੇ ਕ੍ਰੋਧ ਆਏਗਾ ਦਇਆ ਚਲੀ ਜਾਏਗੀ, ਦਇਆ ਆਏਗੀ ਕ੍ਰੋਧ ਨੂੰ ਜਾਣਾ ਪਏਗਾ। ਪੰਜਾਂ ਵਿੱਚੋਂ ਜਾਓ, ਉੱਧਰ ਇੱਕ ਰਹਿਣਗੇ ਜਾਂ ਇੱਧਰ ਦੇ ਪੰਜ ਰਹਿਣਗੇ। ਗੁਰੂ ਕਹਿੰਦੇ ਹੈ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰ ਜਿਤੇ। ਤੂੰ ਤਾਂ ਬਿਲਕੁਲ ਕਰਨਾ, ਦਇਆ ਪੈਦਾ ਹੀ ਨਹੀਂ ਹੋਣੀ, ਤਾਂ ਜਿੱਥੇ ਤੂੰ ਆ ਜਾਏ ਇਹ ਨਸ ਜਾਂਦੀ। ਅੱਗੇ ਜਾ ਕਹਿੰਦੇ ਨੇ ਨਿਰਤਿਅੰ ਜਥਾ ਮਰਕਟੇ, ਜਦੋਂ ਤੂੰ ਅੰਦਰ ਆ ਜਾਏ, ਤੂੰ ਕ੍ਰੋਧੀ ਮਨੁੱਖ ਜਿਸ ਵੇਲੇ ਅੱਤ ਕ੍ਰੋਧ ਵਿੱਚ ਹੁੰਦਾ, ਗੁਰੂ ਕਹਿੰਦੇ ਨੇ ਬਾਂਦਰ ਦੀ ਤਰ੍ਹਾਂ ਨੱਚਦਾ ਫਿਰ। ਨਿਰਤਿਅੰ ਜਥਾ ਮਰਕਟੇ, ਜਿਸ ਵੇਲੇ ਕ੍ਰੋਧ ਆਉਂਦਾ ਹੈ ਇੱਕ ਅਵਗੁਣ, ਉਹ ਉਹਦੇ ਨਾਲ ਪਿੱਛੇ ਕੀ ਲੈ ਆਉਂਦਾ, ਜ਼ੁਲਮ। ਐਵੇਂ ਨਹੀਂ ਗੁਰੂ ਨੇ ਬਾਣੀ ਵਿੱਚ ਆਖਿਆ, ਗੁਰੂ ਕਹਿੰਦੇ ਨੇ ਮਨ ਜਿਸ ਥਾਂ 'ਤੇ ਆਕੀ ਹੋ ਕੇ ਬੈਠਾ ਹੈ ਨਾ, ਉੱਥੇ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ ਉੱਥੇ ਬੈਠਾ, ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ ਤੈਂ ਮਨ ਮਵਾਸੀ ਰਾਜਾ। ਸਵਾਦ ਸੁਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜ੍ਹਾਈ, ਤਿਸ਼ਨਾ ਤੀਰ ਰਹੇ ਘੱਟ ਪੀਤਰ, ਇਹੋ ਗੜ ਲਿਓ ਨਾ ਜਾਈ। ਉਹਦੇ ਕੋਲ ਕ੍ਰੋਧ ਪ੍ਰਧਾਨ ਹੈ। ਤੇ ਗੁਰੂ ਕਹਿੰਦੇ ਸੈਨਾ ਸਾਡੇ ਕੋਲ ਵੀ ਤੇ ਹੋਣੀ ਚਾਹੀਦੀ, ਸੈਨਾ ਦੇ ਮੁਕਾਬਲੇ ਸੈਨਾ ਦੀ ਲੋੜ ਹੈ, ਹਥਿਆਰ ਦੇ ਮੁਕਾਬਲੇ ਹਥਿਆਰ ਦੀ ਲੋੜ ਹੈ। ਗੁਰੂ ਕਹਿਣ ਲੱਗੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੈ ਚੋਟ ਸਿਝਾਇਆ, ਮੇਰੇ ਕੋਲ ਇਹ ਹਥਿਆਰ ਨੇ। ਫਿਰ ਕਹਿਣ ਲੱਗੇ ਉਹਦੇ ਕੋਲ ਕ੍ਰੋਧ ਪ੍ਰਧਾਨ ਹੈ ਅਤੇ ਦੁੰਦਰ ਹੈ, ਬੜਾ ਜ਼ਾਲਮ ਹੈ, ਅਤੇ ਮੇਰੇ ਕੋਲ ਕੀ ਹੈ, ਸਤ ਸੰਤੋਖ ਲੈ ਲੜਨੇ ਲੱਗ। ਉੱਧਰ ਸਤ ਸੰਤੋਖ ਦਾ ਧਰਮ ਧੀਰਜ ਨੇ, ਇੱਧਰ ਕੰਮ ਕਰ ਲੋਭੋ ਅਹੰਕਾਰ। ਕਹਿਣ ਲੱਗੇ ਸਤ ਸੰਤੋਖ ਲੈ ਲੜਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਮੁਕਾਬਲਾ ਸੈਨਾ ਨਾਲ ਸੈਨਾ ਬਦਲਣੀ, ਮੁਕਾਬਲੇ ਤੇ ਆਉਣਾ। ਤੇ ਗੁਰੂ ਇੱਥੇ ਇਸੇ ਲਈ ਕਹਿੰਦੇ ਨੇ ਭਲਿਆ, ਤੇ ਜਿਸ ਦਿਨ ਤੇਰੇ ਹਿਰਦੇ ਦੇ ਅੰਦਰ ਪੰਜ ਸੱਤ ਸੰਤੋਖ ਦਇਆ ਧਰਮ ਧੀਰਜ ਦੇ ਸ਼ਬਦ ਆ ਕੇ ਬੋਲ ਪਏ, ਅੰਦਰ ਬੋਲਣ, ਸਿਰਫ ਜ਼ਬਾਨੋਂ ਨਾ ਬੋਲਣ, ਜਿਹੜੇ ਸਾਡੇ ਰੋਜ਼ ਹੀ ਬੋਲਦੇ ਨੇ ਪਰ ਬੋਲਦੇ ਨੇ ਸਿਰਫ ਜ਼ਬਾਨ 'ਤੇ, ਜਿਸ ਦਿਨ ਉਹ ਅੰਦਰ ਆ ਵਸੇ ਉਸ ਦਿਨ ਕੀ ਹੋਏਗਾ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ। ਉਸ ਦਿਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਸ ਵਿੱਚ ਹੋ ਜਾਣਗੇ। ਕਹਿਣ ਲੱਗੇ ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਕਿਉਂਕਿ ਇਹ ਮੌਤ ਦਾ ਆਤਮਕ ਮੌਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਹੱਥ ਵਿੱਚ ਹੁੰਦੀ। ਆਤਮਕ ਮੌਤ ਉਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਇਹਨਾਂ ਦੇ ਗ੍ਰਿਪ ਵਿੱਚ ਹੁੰਦਾ ਹੈ। ਕਹਿਣ ਲੱਗੇ ਦੁਰਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੇ ਲਾਗੇ। ਅਗਲੀ ਲਾਈਨ ਪੜ੍ਹਿਓ, ਫਿਰ ਇੱਥੇ ਰੁਕਣਾ ਹੈ। ਕਹੇ ਨਾਨਕ ਤੈਂ ਸੁੱਖ ਹੋਆ, ਪਹਿਲਾਂ ਵੀ ਆਖਿਆ ਨਾ ਸੁੱਖ। ਕਹਿਣ ਲੱਗੇ ਸੁੱਖ ਅੰਦਰ ਤਾਂ ਹੋਵੇਗਾ ਕਿ ਜਿਹੜੇ ਪੰਜ ਸ਼ਬਦ ਨੇ ਇਹ ਅਣਹਤ ਵੱਜਣ। ਇੱਥੇ ਫਿਰ ਉਹ ਅਣਹਤ ਵਾਜਾ ਨਹੀਂ, ਅਣਹਤ ਤੋਂ ਭਾਵ ਹੁੰਦਾ ਇੱਕ ਰਸ ਜਿਹਦੀ ਦਰਮਿਆਨ ਵਿੱਚ ਹੱਤਿਆ ਨਾ ਹੋਵੇ, ਭਾਵ ਟੁੱਟੇ ਨਾ। ਅਣਹੱਤ ਰਸ ਮਤਲਬ ਹੈ ਇੱਕ ਰਸ। ਹੁਣ ਸਾਡੀ ਹਾਲਤ ਕੀ ਹੈ ਕਿ ਸਾਡੀ ਅਣਹੱਤ ਸ਼ਬਦ ਦੀ ਆਵਾਜ਼ ਨਹੀਂ ਇੱਥੇ ਆਉਣੇ ਆ। ਗੁਰੂ ਦੇ ਸ਼ਬਦ, ਧਰਮ ਦੀਆਂ ਗੱਲਾਂ, ਸਭ ਕੁਝ ਹਿਰਦੇ 'ਤੇ ਅਸਰ ਵੀ ਕਰਦਾ, ਵੱਜਦੇ ਵੀ ਨੇ, ਦਰਵਾਜ਼ਿਓਂ ਬਾਹਰ ਨਿਕਲਦੇ ਆ, ਇਹ ਵਾਜੇ ਮਰ ਜਾਂਦੇ ਨੇ। ਅਣਹੱਤ ਨਾ ਰਿਹਾ, ਹੱਤਿਆ ਹੋ ਗਈ। ਇੱਥੇ ਸ਼ਬਦ ਵੱਜਿਆ, ਇੱਥੇ ਧਰਮ ਦੀ ਗੱਲ ਨੇ ਅੰਦਰ ਪ੍ਰਵੇਸ਼ ਕੀਤਾ, ਅਸਰ ਵੀ ਹੋਇਆ, ਅੰਦਰੋਂ ਲੈ ਕੇ ਗਿਆ ਘਰ ਤੱਕ, ਪਹੁੰਚਦਿਆਂ ਤੱਕ ਹੱਤਿਆ ਹੋ ਗਈ। ਸ਼ਬਦ ਇੱਥੇ ਦਾ ਇੱਥੇ ਰਹਿ ਗਿਆ, ਘਰ ਜਾ ਕੇ ਉਹੀ ਝੂਠ ਆ ਗਿਆ। ਇੱਥੇ ਸੰਤੋਖ ਨੇ ਅੰਦਰ ਪ੍ਰਵੇਸ਼ ਕੀਤਾ ਸੀ, ਘਰ ਜਾ ਕੇ ਉਹੀ ਤ੍ਰਿਸ਼ਨਾ ਲੱਗ ਗਈ, ਕੁਛ ਬਦਲ ਗਿਆ। ਇਸ ਲਈ ਇਹ ਅਣਹੱਤ ਨਾ ਰਿਹਾ। ਗੁਰੂ ਕਹਿੰਦੇ ਨੇ ਮੈਂ ਚਾਹੁੰਦਾ ਤੇਰੇ ਅੰਦਰ ਸੱਤ ਸੰਤੋਖ, ਦਇਆ, ਧਰਮ, ਧੀਰਜ ਦੇ ਵਾਜੇ ਵੱਜਣ, ਪਰ ਉਹ ਜਿਹੜੇ ਸ਼ਬਦ ਵੱਜਣ ਨਾ ਉਹ ਅਣਹੱਤ ਹੋ ਕੇ ਵੱਜਣ, ਮੁੜ ਕੇ ਖਤਮ ਨਾ ਹੋਵੇ ਅੰਦਰੋਂ ਸੱਤ। ਜਿਹੜਾ ਤੈਨੂੰ ਸੱਤ ਇੱਥੇ ਚੰਗਾ ਲੱਗਦਾ ਉਹ ਘਰ ਜਾ ਕੇ ਵੀ ਲੱਗੇ, ਜਿਹੜਾ ਤੈਨੂੰ ਸੰਤੋਖ ਇੱਥੇ ਚੰਗਾ ਲੱਗਦਾ ਉਹ ਤੈਨੂੰ ਕਾਰੋਬਾਰ 'ਤੇ ਜਾ ਕੇ ਵੀ ਲੱਗੇ, ਜੇ ਤੈਨੂੰ ਦਇਆ ਇੱਥੇ ਚੰਗੀ ਲੱਗਦੀ ਹੈ ਤੂੰ ਇੱਥੇ ਬੈਠ ਕੇ ਤਾਂ ਲੰਗਰ ਲਾ ਕੇ ਕਿਸੇ ਗਰੀਬ ਨੂੰ, ਭੁੱਖੇ ਨੂੰ ਰੋਟੀ ਖਵਾ ਸਕਣਾ, ਪਰ ਰਾਹ ਜਾਂਦੇ ਆ ਕਿਸੇ ਗਰੀਬ ਨੂੰ, ਮੰਗਤੇ ਨੂੰ, ਭੁੱਖੇ ਨੂੰ ਵੇਖੇ ਅਤੇ ਆਖੇ ਮੇਰਾ ਤਾਂ ਸਿਰਫ ਉੱਥੇ ਹੀ ਸਮਾਂ ਸੀ, ਮੇਰਾ ਤਾਂ ਉੱਥੇ ਹੀ ਫਰਜ਼ ਸੀ, ਇੱਥੇ ਮੇਰਾ ਫਰਜ਼ ਥੋੜ੍ਹਾ। ਹੋ ਸਕਦਾ ਇੱਥੋਂ ਨਾਲੋਂ ਉੱਥੇ ਫਰਜ਼ ਜ਼ਿਆਦਾ ਹੋਵੇ, ਇੱਥੇ ਛਕਣ ਵਾਲੇ ਉਹ ਹੋਣ ਜਿਨ੍ਹਾਂ ਦੇ ਘਰ ਸਭ ਕੁਝ ਹੋਵੇ, ਉਹਨਾਂ ਨੂੰ ਲੋੜ ਨਾ ਹੋਵੇ ਅਤੇ ਉਹ ਲੋੜਵੰਦ ਹੋਵੇ। ਇਸ ਲਈ ਲੰਗਰ ਦਾ ਅਸਲ ਅਰਥ ਹੈ ਗਰੀਬ ਦੀ ਲੋੜ ਪੂਰੀ ਕਰਨੀ, ਲੋੜਵੰਦ। ਇਸ ਲਈ ਇਤਿਹਾਸ ਦੇ ਮੁਤਾਬਕ ਗੁਰੂ ਨੇ ਵੀ ਇਹ ਗੱਲ ਆਖੀ, ਕਹਿਣ ਲੱਗੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਕਹਿਣ ਲੱਗੇ ਜਿਹੜਾ ਕੁਝ ਇੱਥੇ ਸੁਣੇ ਉਹ ਘਰ ਜਾ ਕੇ ਹੱਤਿਆ ਨਾ ਹੋ ਜਾਏ। ਇਹਨੂੰ ਮਤਲਬ ਜੇ ਤੂੰ ਲਗਾਤਾਰ ਜਿਹੜੇ ਗੁਣ ਗੁਰੂ ਕੋਲੋਂ ਸੁਣਨਾ ਇੱਥੇ ਆ ਕੇ ਅੰਦਰ ਵਸਦੇ ਨੇ, ਜੇ ਉਹ ਗੁਣ ਸਾਰੇ ਸ਼ਬਦ ਰੂਪ ਲਗਾਤਾਰ ਤੇਰੇ ਅੰਦਰ ਚੱਲਦੇ ਰਹਿਣ ਤਾਂ ਉਸਦਾ ਮਤਲਬ ਹੋਵੇਗਾ ਅਣਹੱਤ ਸ਼ਬਦ, ਸ਼ਬਦ ਦੀ ਹੱਤਿਆ ਨਹੀਂ ਹੋਈ। ਗੁਰੂ ਕਹਿੰਦੇ ਨੇ ਪੰਜੇ ਸ਼ਬਦ ਸੱਤ ਸੰਤੋਖ ਦਇਆ ਧਰਮ ਧੀਰਜ ਦੇ ਵੱਜਣ ਅੰਦਰ, ਉਹਦਾ ਨਤੀਜਾ ਇਹ ਨਿਕਲੇਗਾ ਕਾਮ ਕੋਦ ਲੋਭ ਮੋਹ ਹੰਕਾਰ ਅੰਦਰੋਂ ਨਸ ਜਾਣਗੇ, ਚਲੇ ਜਾਣਗੇ, ਪਰ ਇੱਕ ਖਿਆਲ ਰੱਖੀ ਕਿਤੇ ਮੁੜ ਕੇ ਨਾ ਆ ਜਾਣ, ਕਿਤੇ ਮੁੜ ਕੇ ਨਾ ਆ ਜਾਣ। ਇਸ ਲਈ ਅੰਦਰ ਬੈਠੇ ਵੱਜ ਰਹੇ ਇਹਨਾਂ ਪੰਜ ਸ਼ਬਦਾਂ ਨੂੰ ਮਰਨ ਨਾ ਦੇ। ਕਹੇ ਨਾਨਕ ਤੇ ਸੁਖ ਹੋਆ ਤਿਤ ਘਰ ਅਣਹਤ ਵਾਜੇ। ਉਹ ਵਾਜੇ ਜਿਹੜੇ ਸ਼ਬਦ ਸਨ, ਜਿਹੜਾ ਪਹਿਲਾਂ ਆਖਿਆ ਨੇ ਘਰ ਸੁਭਾਗੇ ਸ਼ਬਦ ਵਾਜੇ, ਉਹ ਹੁਣ ਅਣਹਤ ਹੋ ਗਏ, ਉਹ ਟੁੱਟਣਗੇ ਨਹੀਂ। ਤੇ ਗੁਰੂ ਕਹਿੰਦੇ ਇੱਕ ਖਿਆਲ ਕਰੀ, ਇਹ ਜਿੰਨਾ ਤੇਰੇ ਜੀਵਨ ਦੀ ਬਰਬਾਦੀ ਦਾ ਕਾਰਨ ਹੈ, ਜਿਹੜਾ ਤੇਰੇ ਜੀਵਨ ਅੰਦਰ ਕਮਜ਼ੋਰੀਆਂ ਆ ਰਹੀਆਂ ਨੇ, ਇਸੇ ਲਈ ਆ ਰਹੀਆਂ ਨੇ ਕਿਉਂਕਿ ਤੂੰ ਸ਼ਬਦ, ਸੱਚੇ ਸ਼ਬਦ ਨੂੰ ਅਣਹਤ ਨੇ ਵਿੱਚ ਨਹੀਂ ਬਦਲਿਆ। ਆ ਅਗਲਾ ਲਫ਼ਜ਼ ਲਿਵ, ਅਗਲੀ ਪੌੜੀ ਦਾ ਆਰੰਭ ਲਿਵ ਤੋਂ ਕਰਤਾ। ਅਤੇ ਲਿਵ ਕਿਹਨੂੰ ਕਹਿੰਦੇ ਨੇ? ਇੱਕ ਰਸ, ਲਫ਼ਜ਼ ਹੀ ਬਦਲਿਆ, ਪਹਿਲੀ ਗੱਲ ਦਾ ਅੱਗੇ ਵਿਸਥਾਰ ਸ਼ੁਰੂ ਕਰ ਦਿੱਤਾ। ਪਹਿਲੀ ਗੱਲ ਆਖਣੀ ਸ਼ਬਦ ਅੰਦਰ ਵੱਜੇ, ਫਿਰ ਕਹਿੰਦੇ ਨੇ ਅਣਹੱਤ ਵੱਜੇ, ਇੱਕ ਰਸ ਵੱਜੇ, ਕਿਉਂਕਿ ਸ਼ਬਦ ਦਾ ਪੌੜੀ ਦਾ ਆਰੰਭ ਕੀਤਾ ਨੇ ਸ਼ਬਦ ਅੰਦਰ ਵੱਜੇ, ਘਰ ਸੁਭਾਗੇ ਸ਼ਬਦ ਵੱਜੇ। ਫਿਰ ਅਖੀਰ ਦੀ ਲਾਈਨ 'ਤੇ ਜਾ ਕੇ ਆਖਿਆ ਨੇ ਉਹ ਸ਼ਬਦ ਅਣਹੱਤ ਹੋ ਜਾਏ, ਕਦੀ ਸ਼ਬਦ ਖਤਮ ਨਾ ਹੋਵੇ ਅੰਦਰੋਂ, ਉਹ ਜੀਵਨ ਦਾ ਹਿੱਸਾ ਬਣ ਜਾਏ। ਅਤੇ ਹੁਣ ਕਹਿੰਦੇ ਨੇ ਪਤਾ ਹੀ ਤੇਰਾ ਜੀਵਨ ਵਿੱਚ ਜਿੰਨੀਆਂ ਕਮਜ਼ੋਰੀਆਂ ਨੇ ਉਹ ਇਸੇ ਲਈ ਆ ਰਹੀਆਂ ਨੇ ਕਿਉਂਕਿ ਸ਼ਬਦ ਜਿਹੜਾ ਹੈ ਉਹ ਸੱਚੀ ਲਿਵ ਨਹੀਂ ਬਣ ਰਹੀ। ਲਿਵ ਦਾ ਅਰਥ ਵੀ ਹੁੰਦਾ ਇੱਕ ਰਸ, ਜਿਹੜਾ ਕੰਮ ਆਪਾਂ ਇੱਕ ਰਸ ਕਰੀਏ ਅਤੇ ਮਨ ਬਿਰਤੀ ਲੱਗ ਜਾਏ ਉਹਦੇ 'ਚ, ਉਹਨੂੰ ਕਹਿੰਦੇ ਨੇ ਲਿਵਲੀਨ ਹੋ ਗਈ ਹੈ। ਫਲਾਣਾ ਕੰਮ ਕਰਦਾ ਪਰ ਕੰਮ ਕਰਦਾ ਲਿਵ ਲਾ ਕੇ, ਜਦੋਂ ਕਿਸੇ ਇੱਕ ਪਾਸੇ ਧਿਆਨ ਜੁੜ ਜਾਏ ਆਪਾਂ ਆਖਦੇ ਹਾਂ ਫਲਾਣੇ ਦੀ ਲਿਵ ਲੱਗ ਗਈ। ਤੋ ਲਿਵ ਲੱਗਣ ਦਾ ਅਰਥ ਹੁੰਦਾ ਇੱਕ ਰਸ, ਜਿੱਥੇ ਜਾ ਕੇ ਟਿਕਾਓ ਹੋ ਜਾਏ। ਲਿਵ ਦਾ ਅਰਥ ਹੈ ਟਿਕਣਾ, ਰਹਾਇਸ਼, ਘਰ। ਇੰਗਲਿਸ਼ ਦਾ ਲਫ਼ਜ਼ ਵੀ ਇਹੋ ਹੀ ਹੈ, ਲਿਵ ਦਾ ਅਰਥ ਹੈ ਟਿਕਣਾ, ਘਰ। ਅਤੇ ਗੁਰੂ ਵੀ ਬਾਣੀ ਵਿੱਚ ਕਹਿੰਦੇ ਨੇ ਜਿੱਥੇ ਜਾ ਕੇ ਸੁਰਤ ਟਿਕ ਜਾਏ, ਜੇ ਤੇਰੀ ਸੱਚ ਨਾਲ ਸੁਰਤ ਟਿਕ ਜਾਏ, ਜੇ ਤੇਰੀ ਸੱਚੇ ਨਾਲ ਲਿਵ ਲੱਗ ਜਾਏ, ਤੂੰ ਉੱਥੇ ਜੁੜ ਜਾਏ, ਇੱਕ ਰਸ ਹੋ ਜਾਏ, ਉਹਦੇ ਸ਼ਬਦ, ਉਹਦੀ ਆਵਾਜ਼ ਤੇਰੇ ਅੰਦਰੋਂ ਖਤਮ ਨਾ ਹੋਵੇ। ਕਿਉਂਕਿ ਜਿਸ ਦਿਨ ਖਤਮ ਹੋ ਗਈ ਉਸ ਦਿਨ ਫਿਰ ਦੁਖੀ ਹੋਏਗਾ। ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰ ਅਣਹਦ ਵਾਜੇ। ਜਿਸ ਦਿਨ ਅਣਹਤ ਨਾ ਰਹੀ ਹੱਤਿਆ ਹੋ ਗਈ ਉਸ ਦਿਨ ਫਿਰ ਦੁਖੀ ਹੋਏਗਾ। ਆਪਾਂ ਕੱਲ ਵੀ ਹੁਕਮਨਾਮਾ ਆਇਆ ਸੀ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਵਿਕਾਰ, ਜੇ ਤਨ ਬਾਣੀ ਵਿਸਰ ਜਾਏ। ਲਿਵ ਟੁੱਟ ਗਈ ਜਿਉਂ ਪੱਕਾ ਰੋਗੀ ਵੀ ਲਾਏ। ਗੁਰੂ ਕਹਿਣ ਲੱਗੇ ਇਸ ਲਈ ਮੈਂ ਤੈਨੂੰ ਇਹ ਗੱਲ ਸਮਝਾਉਣਾ ਚਾਹੁੰਦਾ, ਇਹ ਜੀਵਨ ਇਹ ਕਾਇਆ ਤਾਂ ਹੀ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਤਾਂ ਹੀ ਪਵਿੱਤਰ ਹੈ, ਜੇ ਤੇਰੀ ਲਿਵ ਇੱਕ ਰਸ ਸੱਚੇ ਨਾਲ ਲੱਗ ਜਾਏ। ਗੁਰੂ ਕਹਿਣ ਲੱਗੇ ਸਾਚੀ ਲਿਵੈ ਬਿਨ ਦੇ ਨਿਮਾਣੀ। ਨਿਮਾਣੀ ਤੋਂ ਕੀ ਭਾਵ ਹੁੰਦਾ? ਕਮਜ਼ੋਰ, ਜਿਹਨੂੰ ਕੋਈ ਮਾਣ ਸਤਿਕਾਰ ਨਾ ਮਿਲੇ, ਜਿਹਦੇ ਕੋਲ ਕੋਈ ਸ਼ਕਤੀ ਤਾਕਤ ਨਾ ਹੋਵੇ, ਹਰ ਕਿਸੇ ਦੀ ਗੁਲਾਮ ਹੋ ਕੇ ਰਹਿ ਜਾਏ। ਗੁਰੂ ਕਹਿੰਦੇ ਨੇ ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ। ਇਹ ਵਿਚਾਰੀ ਲਿਵ ਤੋਂ ਬਿਨਾਂ, ਤੇਰੇ ਨਾਲ ਜੁੜੇ ਤੋਂ ਬਿਨਾਂ, ਤੇਰੇ ਨਾਲ ਇੱਕ ਰਸ ਅਣਹਤ ਹੋਏ ਤੋਂ ਬਿਨਾਂ ਵਿਚਾਰੀ ਇੰਨੀ ਕਮਜ਼ੋਰ ਪੈ ਗਈ ਹੈ, ਹੁਣ ਤੇ ਗੁਲਾਮ ਹੀ ਹੋ ਗਈ। ਅਤੇ ਕਹਿਣ ਲੱਗੇ ਜੀ ਤੇਰੇ ਵਰਗਾ ਸਮਰੱਥ ਹੋਰ ਕਿਹੜਾ ਹੋਵੇ ਜਿਹੜਾ ਇਹਨੂੰ ਸਮਰੱਥ ਕਰੇ, ਬਲਵਾਨ ਕਰੇ। ਤੁਸੀਂ ਬਾਹਰ ਸਮਰੱਥ ਕੋਈ ਨਾ ਹੈ, ਕਿਰਪਾ ਕਰ ਬਣਵਾਲੀਆ, ਤੇਰੇ ਨਾਲ ਵੱਡਾ ਸਮਰੱਥ ਕਿਹੜਾ ਹੈ ਜਿਹੜਾ ਇਸ ਨਿਮਾਣੀ ਨੂੰ ਸਮਰੱਥਾ ਦੇਵੇ। ਕਹਿਣ ਲੱਗੇ ਇੱਕੋ ਤਰੀਕਾ ਹੈ, ਇਸ ਨੂੰ ਹੋਰ ਥਾਂ ਨਹੀਂ, ਤੂੰ ਸਮਰੱਥ ਹੈ, ਤੇਰਾ ਦਰ ਛੱਡ ਕੇ ਕਿੱਥੇ ਜਾਏ। ਕਹਿਣ ਲੱਗੇ ਮੈਨੂੰ ਪਤਾ ਹੈ ਤੇਰੇ ਕੋਲ ਇਹਨੂੰ ਕਮਜ਼ੋਰ ਨੂੰ ਬਲਵਾਨ ਕਰਨ ਦਾ ਇੱਕ ਸਾਧਨ ਹੈ, ਉਹ ਕਿਹੜਾ? ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀ ਹੈ, ਕਿਉਂਕਿ ਗੱਲ ਸਾਰੀ ਕੇਂਦਰ ਸ਼ਬਦ ਨੂੰ ਕਰ ਰਹੀ ਹੈ। ਕਹਿਣ ਲੱਗੇ ਇਸ ਨੂੰ ਹੋਰ ਕੋਈ ਥਾਂ ਨਹੀਂ, ਇਹ ਵਿਚਾਲੀ ਨਿਮਾਣੀ ਹੋ ਗਈ ਲਿਵ ਤੋਂ ਬਿਨਾਂ, ਤੇਰੇ ਸ਼ਬਦ ਨਾਲੋਂ ਟੁੱਟ ਕੇ ਜੇ ਤਨ ਬਾਣੀ ਵਿਸਰ ਜਾਏ, ਜੇ ਉਹ ਪੱਕਾ ਰੋਗੀ ਵੀ ਲਾਏ। ਜਿਹੜਾ ਪੱਕਾ ਰੋਗੀ ਉਹਨੇ ਕਮਜ਼ੋਰ ਹੋਣਾ ਹੀ ਹੋਣਾ, ਰੋਗੀ ਨੇ ਕਮਜ਼ੋਰ ਹੋਣਾ। ਕਹਿਣ ਲੱਗੇ ਇਸ ਲਈ ਚੰਗੀ ਗੱਲ ਹੈ ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀ ਆ, ਇਹਦੇ ਲਈ ਬਲਵਾਨ ਹੋਣ ਵਾਸਤੇ ਤਾਕਤ ਦੇਣ ਲਈ ਇਹਨੂੰ ਇੱਕੋ ਹੀ ਹੈ ਤੇਰਾ ਸ਼ਬਦ। ਜੇ ਤੇਰੇ ਸ਼ਬਦ ਨਾਲ ਜੁੜ ਜਾਏ ਇਹ ਨਿਮਾਣੀ ਕਾਇਆ, ਇਹ ਨਿਮਾਣਾ ਜੀਵ, ਇਹ ਨਿਰਬਲ ਮਨੁੱਖਾ ਜਨਮ ਜਿਹੜਾ ਮੁੜ ਬਲਵਾਨ ਹੋ ਸਕਦਾ। ਪਰ ਸਤਿਗੁਰੂ ਕਹਿਣ ਲੱਗੇ ਉਹਦਾ ਤਰੀਕਾ ਇੱਕੋ ਹੀ ਹੈ ਕਿ ਇਸ ਨੂੰ ਸਮਝ ਆ ਜਾਏ, ਕਹੇ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀ। ਜੇ ਇਸ ਨੂੰ ਵਿਸ਼ਵਾਸ ਅਤੇ ਯਕੀਨ ਆ ਜਾਏ ਕਿ ਬਿਨਾਂ ਗੁਰੂ ਦੇ ਸ਼ਬਦ ਨਾਲ ਲਿਵ ਲਾਉਣ ਦੇ, ਉਹਨੂੰ ਅਣਹਦ ਸ਼ਬਦ ਬਣਾਉਣ ਦੇ, ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਣਹਤ ਵਾਜੇ। ਕਹਿਣ ਲੱਗੇ ਉਹ ਸ਼ਬਦ ਜਿਹੜਾ ਘਰ ਸੁਭਾਗੇ ਵਿੱਚ ਵੱਜਿਆ ਸੀ, ਜਿੰਨੀ ਦੇਰ ਉਹ ਸ਼ਬਦ ਲਿਵ ਰੂਪੀ ਨਹੀਂ ਬਣਦਾ ਅਤੇ ਅਣਹਤ ਨਹੀਂ ਬਣਦਾ, ਇਸ ਕਾਇਆ ਨੂੰ, ਇਸ ਜੀਵ ਨੂੰ, ਮਨੁੱਖਾ ਜਨਮ ਨੂੰ ਇਹ ਵਿਸ਼ਵਾਸ ਆ ਜਾਏ, ਉਨੀ ਦੇਰ ਮੇਰੀ ਬਲਵਾਨਤਾ ਨਹੀਂ ਬਣਦੀ। ਅਤੇ ਸਤਿਗੁਰੂ ਨੇ ਇਹੋ ਗੱਲ ਸਮਝਾਈ, ਕਹਿਣ ਲੱਗੇ
ਕਹੇ ਨਾਨਕ ਤੈ ਸੁਖ ਹੋ, ਕਹੇ ਨਾਨਕ ਤੈ ਸੁਖ ਹੋ, ਤਿਤ ਘਰ ਅਣਹਦ ਵਾਜੇ, ਤਿਤ ਘਰ ਅਣਹਦ ਵਾਜੇ, ਕਹੇ ਨਾਨਕ, ਕਹੇ ਨਾਨਕ ਤੈ ਸੁਖ ਹੋਆ। ਵਾਜੇ ਪੰਚ ਸ਼ਬਦ ਤੁਧ ਘਰ ਸੁਭਾਗੇ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾ ਤੁਦ ਜਨ ਕਾ ਸਿਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਕਹੇ ਨਾਨਕ ਕਹੇ ਨਾਨਕ ਤੈ ਸੁਖ ਤਿਤ ਘਰ ਅਨਹਦ ਤਿਤ ਘਰ ਅਨਹਦ ਕਹੇ ਨਾਨਕ ਤੈ ਸੁਖ ਕਹੇ ਨਾਨਕ ਤੈ ਸੁਖ ਕਹੇ ਨਾਨਕ ਤੈ ਸੁਖ
ਤੂੰ ਆਓ ਇੱਕ ਤੇ ਪੰਜ ਸ਼ਬਦ ਤੇ ਪੰਜ ਨਾਦ ਦਾ ਭੇਦ ਸਮਝ ਯੋਗੀਆਂ ਦੇ ਪੰਜ ਨਾਦ ਨੇ ਸਿੱਖ ਦੇ ਪੰਜ ਸ਼ਬਦ ਨੇ ਇਹਦਾ ਜੀਵਨ ਜਦੋਂ ਪੰਜਾਂ ਸ਼ਬਦਾਂ ਵਿੱਚ ਪ੍ਰਵੇਸ਼ ਕਰਦਾ ਉਦੋਂ ਪੰਜ ਦੂਤਾਂ ਕੋਲੋਂ ਛੁਟਕਾਰਾ ਹੋ ਜਾਂਦਾ ਫਿਰ ਇਹ ਸ਼ਰਤ ਪੂਰੀ ਹੋ ਜਾਂਦੀ ਹੈ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਗੁੱਠਾ ਮੇਰੇ ਭਾਈ ਇਸ ਲਈ ਪੰਜ ਸ਼ਬਦ ਜਿਹੜੇ ਨੇ ਉਹਨਾਂ ਨੇ ਪੰਜ ਦੂਤਾਂ ਨੂੰ ਵਸ ਕਰਨਾ ਹੈ ਨਾਦ ਦਾ ਅਰਥ ਕੋਈ ਨਹੀਂ ਹੁੰਦਾ ਨਾਦ ਤੋਂ ਕੇਵਲ ਧੁਨ ਬਣਦੀ ਹੈ ਇਸੇ ਲਈ ਗੁਰੂ ਨੇ ਧੁਨ ਨੂੰ ਅਤੇ ਸ਼ਬਦ ਨੂੰ ਇਕੱਠਿਆਂ ਕੀਤਾ ਜਿਹਦਾ ਲਫਜ਼ ਬਣ ਗਿਆ ਹੈ ਕੀਰਤਨ ਜੇ ਸ਼ਬਦ ਇਹਦੇ ਵਿੱਚੋਂ ਨਿਕਲ ਜਾਏ ਧੁਨਾਂ ਜਿੰਨੀਆਂ ਮਰਜ਼ੀ ਖੂਬਸੂਰਤ ਵਜਾ ਲਈ ਕੀਰਤਨ ਨਹੀਂ ਬਣਨਾ ਸ਼ਬਦ ਨਾਲ ਹੀ ਕੀਰਤਨ ਬਣ ਹਾਂ ਧੁਨ ਨਾਲ ਸ਼ਬਦ ਨੂੰ ਜੋੜਿਆ ਮੁੱਖ ਸ਼ਬਦ ਆਖਿਆ ਧੁਨ ਮੁੱਖ ਨਹੀਂ ਮੁੱਖ ਰੂਪ ਵਿੱਚ ਸ਼ਬਦ ਹੈ ਇਸੇ ਲਈ ਪ੍ਰੇਰਨਾ ਹੈ ਕਿ ਪੰਚ ਸ਼ਬਦ ਤਿਤ ਘਰ ਸੁਭਾਗੇ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾਂ ਜਿਤ ਕਰ ਦਹਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰੇ ਅੰਦਰ ਪੰਜ ਸ਼ਬਦ ਵੱਜਣ ਸ਼ਬਦ ਇੱਕ ਸੈਂਟੈਂਸ ਹੈ ਸ਼ਬਦ ਇੱਕ ਫਿਕਰਾ ਹੈ ਜਿਹਦੇ ਕੋਈ ਅਰਥ ਨਹੀਂ ਜਿਹਦੀ ਕੋਈ ਪ੍ਰੇਰਨਾ ਹੈ ਜਿਹੜੀ ਮਨੁੱਖ ਨੂੰ ਬਦਲਦੀ ਹੈ ਜਿੰਨਾ ਵੀ ਬਦਲਦੀ ਹੈ ਇਸੇ ਲਈ ਅਗਲੀਆਂ ਲਾਈਨਾਂ ਵਿੱਚ ਵੀ ਜਾ ਕੇ ਉਹ ਗੱਲ ਆਖ ਦਿੱਤੀ ਉਹਨੇ ਕਹਿਣ ਲੱਗੇ ਜੇ ਇਹਨੂੰ ਸੁਧਾਰਨਾ ਹੈ ਤਾਂ ਇਸ ਨੂੰ ਹੋਰ ਥਾਂ ਨਾ ਹੀ ਸ਼ਬਦ ਲਾਗ ਸਵਾਰੀ ਇਹ ਸ਼ਬਦ ਨਾਲ ਹੀ ਸਵਾਰੀ ਜਾ ਸਕਦੀ ਇੱਕ ਵਾਰ ਅੱਗੇ ਵੀ ਐਸਾ ਟੋਪਿਕ ਆਇਆ ਸੀ ਗੁਰੂ ਨੇ ਬਾਣੀ ਵਿੱਚ ਆਖਿਆ ਸੀ ਕਿ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ ਰੱਬ ਦਾ ਸੁਭਾਅ ਹੈ ਖਰਿਆਂ ਨੂੰ ਰੱਖ ਲੈਂਦਾ ਖੋਟਿਆਂ ਨੂੰ ਸੁੱਟ ਦਿੰਦਾ ਖੋਟੇ ਸੱਚੀ ਦਰਗੇ ਸੁੱਟੀ ਹੈ ਉੱਥੇ ਸੁੱਟ ਦਿੱਤੇ ਕਿਸ ਅੱਗੇ ਕਰੇ ਪੁਕਾਰ ਅਤੇ ਜਵਾਬ ਸੀ ਸਤਿਗੁਰ ਪਿੱਛੇ ਭੱਜ ਪਵੇ ਇਹ ਹਾ ਕਰਨੀ ਸਾਰ ਅਤੇ ਗੁਰੂ ਕੀ ਕਰੇਗਾ ਸਤਿਗੁਰ ਖੋਟੇ ਹੂੰ ਖਰੇ ਕਰੇ ਅਤੇ ਕਿਹੜੀ ਚੀਜ਼ ਨਾਲ ਸ਼ਬਦ ਸਵਾਰਨ ਹਾਰ ਸਤਿਗੁਰ ਖੋਟੇ ਨੂੰ ਖਰੇ ਕਰੇ ਸ਼ਬਦ ਸਵਾਰਨ ਹਾਰ ਇਸ ਨੂੰ ਹੋਰ ਥਾਂ ਨਾ ਹੀ ਸ਼ਬਦ ਲੱਗ ਸਵਾਰੀਆ ਇਸ ਲਈ ਗੁਰੂ ਦੀ ਗੁਰਮਤਿ ਵਿੱਚ ਮੁੱਖ ਜੀਵਨ ਸ਼ਬਦ ਨਾਲ ਜੁੜਨਾ ਹੈ ਇਸ ਲਈ ਇਹਨਾਂ ਦੋਹਾਂ ਪੌੜੀਆਂ ਵਿੱਚੋਂ ਜਿਹੜਾ ਪਹਿਲਾਂ ਸ਼ਬਦ ਦੀ ਪ੍ਰੇਰਨਾ ਦਿੱਤੀ ਨੇ ਕਿ ਸ਼ਬਦ ਵੱਜੇ ਅੰਦਰ